उसने कि हाँ मैं आत्मा हाँ, परमात्मा मेरे नाल है। तू आत्मा है, परमात्मा तेरे नाल है। मैं हुण होर सहमी। उसने फिर आख्या परमात्मा हरदम तेरे नाल है, तू उस वल नहीं तकदी, वो तेनू वेखदा है। तू सौ जांदी है, वो जागदा है। तू जो करदी है वो वेखदा है, जो सोचदी है वो जानदा है, पर तू उस नू नहीं वेखदी ना जानदी है। आह, हुण मेरे ते होर दर्स आया है। मैं दिल नू क्या मेरे नाल कोई लुक के रहिंदा है, जो मेरे सारे कम्मां नू वेंदा है, दसदा नहीं पर देखदा है। जो फेर नाल तां होया पर ना होए जिहा होया। हाय, मैं किवें आत्मा ना होवां। जे उह वेंदा जानदा ते सुणदा है तां हर कम करन लग्या अच्छा क्या करांगी, बोलण लगे सोचिया करांगी ते सोचण लग्या की करिया करांगी, डुब जाया करांगी। फिर मैं उसनू कहा हे चंगे मनुख, मैं पाप कीता है, मैनू डन दे पर एडा करड़ा ना दे। पर उस दियां अखां बंद सन, जो फिर सारा दिन ना खुलियां ते मैं डोलदी डरदी डुबदी सोचदी, पर उसदे कोल ही बैठी रही। पिता जी आए, मैं भज के उन्हां दे गल नाल जा लगी। वह भी कुछ उदास जे आए, मेरा चेहरा वेख के होर उदास हो गए, मैनू गल नाल लाउण लगे तां मैं रता को चकी। पर उन्होंने जोरी छाती नाल मेरा सिर ला के कुटिया ते सिर ते हथ फेर के मैनू प्यार दिता। जिस वेले कि उन्हां दा हथ मेरे सिर ते प्यार नाल छोया, मेरे डसकोरे निकल गए ते तत्ते तत्ते हंजू उन्हां दी छाती ते वग तुरे। ये वेख के वो राठ, राठां विच भी नामना पा चुका राठ पिता, ठंडा साह लै के बोलिया धीए होश कर, तेरा दुख हुणे दूर करा, पर तेरा प्यार ही कुछ नहीं करन देंदा। मैं कुछ ना बोली, मैनू एक ठंड पै रही सी, पिता दे प्यार विच एक सुख मिल रहा सी, मैं खुश हो रही सां। चेता आउंदा सी कि सुख देना है लैणा नहीं, पर मैं एडी जी प्याणी हो चुकी सां कि मेथों पिता दे लाड ते दिलासे दा सुख छड्या नहीं सी जांदा। मैनू हुण त्रास हो गया कि मैनू खाण वाली ए कल तों राखी करन वाले बापू जी आ गए हन। बापू जी ने फिर मैनू समझाया, जद मैं उन्हां नू अपना दुख दस्या वो हस पए, आखन लगे काकी तेरा भोलापन तेरा वैरी हो रहा है, मैं तेनू बड़ी सादगी सिद्धे ते भोलेपन विच पा लिया है, तेनू दुनिया ते दीन दी सार नहीं। बचिए होश करके समझ, जो कुछ तेनू उसने आख्या है उस तों मालूम हुंदा है कि वह साधु है, और उसने तेरे तो बदला नहीं लिया। जो गल वो चंगी जानदा सी उसने तेनू आखी है, तू बड़ी भोली है। जे उदों एक वेर पंडित ने पाप पुन दी गल आखी सी तां तू जी नू ला लई ते उठ के नस गई। जो कोई होर गल ना आख देवे जिस नाल मेरा जी निक्का ना हो जावे, ते जे इसने कह दिता तू आत्मा है तां फिर डर दे नाल ही सारी नपीड़ी जा रही है। काकी, ये गल्लां हन जो वेले रहण वाले लोग सानू सुना के अपनी उधर पूरना करदे हन। इन्हां गल्लां विच कुछ नहीं हुंदा, तू सिद्धी ते साफ है, अंदरों बाहरों इको है, जो सुनदी है उसदे मगर ख्याल विच टुर पैंदी है ते शुदैन हो जांदी है। तकड़ी हो, बहादुरां दी संतान बहादुर हुंदी है। कल मेरे नाल चल, एक शेर ने बेले विच एक सिपाही मारिया है, उसनू पालना ते मारना है, शिकार विच चल के तेरा जी खेड़ आवेगा। मैं कुछ बोल तां ना सकी, पर मैनू तरवास बहुत आ रहा सी। पिता जी कुछ चिर प्यार दे के चले गए, फिर संध्या हो गई, मैं इसे हाल विच ही लेट गई। लेटी तां नींद पै गई, मैं सुपने सुनदी हुंदी सां पर आप कदे नहीं देखिया सी। अज पहला दिन सी कि मैं सुपना डिठा, मैनू रात सराणे ते सिर रखण ते सवेरे सिर चुकण दी खबर हुंदी सी, पिछों पता नहीं रात किस तरह लंघ जांदी सी। अज अख लगी ਤਾਂ ਮੈਂ ਇੱਕ ਵੱਡੇ ਛੋਟੇ ਪੱਥਰਾਂ ਦੇ ਰੜੇ 'ਚ ਜਾ ਪਹੁੰਚੀ। ਕੀ ਦੇਖਦੀ ਹਾਂ ਕਿ ਵੱਡੇ ਪੱਥਰ ਵੱਟੇ ਤੇ ਮਿੱਟੀ ਰੇਤ ਦੇ ਕਿਣਕੇ ਹੀ ਕਿਣਕੇ ਪਏ ਹਨ, ਪਰ ਉਸੇ ਤਰ੍ਹਾਂ ਨਹੀਂ ਜਿਸ ਤਰ੍ਹਾਂ ਮੈਂ ਦੇਖਦੀ ਹੁੰਦੀ ਸਾਂ। ਸਗੋਂ ਹੁਣ ਇਉਂ ਜਾਪੇ ਕਿ ਇਹ ਸਾਰੇ ਜਿਉਂਦੇ ਹਨ, ਪਰ ਐਵੇਂ ਪਏ ਨਜਿੰਦੇ ਜਾਪਦੇ ਹਨ। ਕੋਈ ਜੇ ਰਤਾ ਜਿੰਨੀ ਕਲਾ ਵਰਤੇ ਤਾਂ ਇਹਨਾਂ ਨੂੰ ਹੋਸ਼ ਵੀ ਆ ਜਾਵੇ। ਇੰਨੇ ਨੂੰ ਮੈਂ ਕੀ ਡਿੱਠਾ ਕਿ ਉੱਥੇ ਪਾਣੀ ਆ ਗਿਆ ਤੇ ਉਹਨਾਂ ਕਿਣਕਿਆਂ ਨੂੰ ਪਾਣੀ ਆਖਣ ਲੱਗਾ ਕਿ ਹੇ ਕਿਣਕਿਓ, ਤੁਸੀਂ ਤਾਂ ਜਿੰਦ ਹੋ, ਉੱਠੋ ਹੋਸ਼ ਕਰੋ। ਤੁਸੀਂ ਜੜ ਪੱਥਰ ਨਹੀਂ ਹੋ, ਤੁਸੀਂ ਜਿੰਦ ਹੋ, ਉੱਠੋ ਹੋਸ਼ ਕਰੋ। ਪਾਣੀ ਨੂੰ ਬੋਲਦਿਆਂ ਕਿਣਕਿਆਂ ਨੂੰ ਸੁਣਦਿਆਂ ਦੇਖ ਕੇ ਮੈਂ ਹੱਕੀ ਬੱਕੀ ਰਹਿ ਗਈ। ਇਹ ਕਿਵੇਂ ਹੋ ਰਿਹਾ ਹੈ? ਇਹ ਕਿਵੇਂ ਬੋਲ ਅਤੇ ਸੁਣ ਰਹੇ ਹਨ? ਪਰ ਹੋ ਇਵੇਂ ਹੀ ਰਿਹਾ ਸੀ ਤੇ ਮੇਰਾ ਸ਼ੌਂਕ ਵੱਧ ਰਿਹਾ ਸੀ, ਸੋ ਮੈਂ ਹੋਰ ਅੱਗੇ ਹੋ ਕੇ ਸੁਣਨ ਲੱਗੀ। ਤਦ ਛੋਟੇ ਵੱਡੇ ਸਾਰੇ ਕਿਣਕਿਆਂ ਨੇ ਕਿਹਾ, ਅਸੀਂ ਜਿਸ ਹਾਲ ਵਿੱਚ ਪਏ ਹਾਂ ਚੰਗੇ ਹਾਂ, ਹੇ ਪਾਣੀ ਤੂੰ ਅੱਗੇ ਜਾ। ਤਦ ਪਾਣੀ ਬੋਲਿਆ, ਭੋਲਿਓ ਤੁਸੀਂ ਜਿੰਦ ਹੋ, ਆਓ ਮੇਰੇ ਨਾਲ, ਮੈਂ ਤੁਹਾਨੂੰ ਉੱਥੇ ਪਹੁੰਚਾ ਦਿਆਂ ਜਿੱਥੇ ਤੁਸੀਂ ਆਪੇ ਪਏ ਆਖੋ ਅਸੀਂ ਜਿੰਦ ਹਾਂ। ਆਪਣੇ ਤੁਰਨ ਦੀ ਗੱਲ ਸੁਣ ਕੇ ਇਹਨਾਂ ਨੇ ਆਖਿਆ, ਜਾ ਭਾਈ ਆਪਣੇ ਰਸਤੇ ਤੁਰ, ਅਸੀਂ ਸਲਾਹ ਕਰਕੇ ਤੈਨੂੰ ਕੱਲ੍ਹ ਉੱਤਰ ਦਿਆਂਗੇ। ਤਾਂ ਪਾਣੀ ਪਿੱਛੇ ਹਟ ਗਿਆ। ਹੁਣ ਕਿਣਕਿਆਂ ਦੀ ਪੰਚਾਇਤ ਜੁੜ ਬੈਠੀ। ਵੱਡੇ ਵੱਡੇ ਪੱਥਰ ਬੋਲੇ, ਅਸੀਂ ਬੜੇ ਸੁਖੀ ਹਾਂ, ਸੁੱਖ ਨਾਲ ਪਏ ਹਾਂ। ਇਹ ਪਾਣੀ ਕੋਈ ਮਤਲਬੀ ਹੈ, ਸਾਨੂੰ ਖੁਆਰ ਕਰੇਗਾ। ਅੱਗੇ ਅਸੀਂ ਉੱਚੇ ਪਰਬਤਾਂ ਤੇ ਵੱਸਦੇ ਸਾਂ, ਇੱਕ ਇਹੋ ਜਿਹੀ ਸੋਹਣੀ ਤੇ ਵਧੀਕ ਚਿੱਟੀ ਆਈ ਸੀ, ਸੋ ਆਪਣਾ ਨਾਂ ਬਰਫ਼ ਦੱਸਦੀ ਸੀ। ਆਖਣ ਲੱਗੀ, ਮੇਰੇ ਮੋਢੇ ਤੇ ਚੜ ਬੈਠੋ, ਤੁਹਾਨੂੰ ਸੈਲ ਕਰਾਵਾਂ। ਇੱਥੇ ਆ ਕੇ ਸਾਨੂੰ ਪਟਕਾ ਮਾਰਿਆ ਤੇ ਆਪ ਲੋਪ ਹੋ ਗਈ। ਸਭਿਆਰੇ ਸਾਡੇ ਜਿਗਰ ਵੱਡੇ ਹਨ, ਨਹੀਂ ਤਾਂ ਧੁੱਪਾਂ ਨਾਲ ਸੜ ਉੱਠਦੇ। ਇਹ ਗਰਮ ਧੁੱਪਾਂ ਅਸਾਂ ਕਦੇ ਪਰਬਤ ਧਾਰਾ ਤੇ ਜਾਗੀਆਂ ਨਹੀਂ ਸਨ। ਇਸੇ ਤਰ੍ਹਾਂ ਇਹ ਪਾਣੀ ਸਾਨੂੰ ਕਿਤੇ ਕੁਥਾਂ ਮਾਰੇਗਾ। ਹੁਣ ਕੁਛ ਹੋਰ ਕਿਣਕੇ ਬੋਲੇ, ਭਾਈਓ ਇਸ ਪਾਣੀ ਦੇ ਸਾਨੂੰ ਹੱਥ ਲੱਗੇ ਹੋਏ ਹਨ। ਅਸੀਂ ਵੀ ਕਦੇ ਵੱਡੇ ਵੱਡੇ ਚਟਾਨ ਤੇ ਸਿਲਾਂ ਪੱਥਰ ਸਾਂ। ਇਹ ਪਾਣੀ ਨੇ ਮਲਕੜੇ ਸਾਡੀਆਂ ਬੇਮਲੂਮ ਤਰੇੜਾਂ ਵਿੱਚ ਵੜ ਕੇ ਐਸਾ ਜੰਮ ਜਾਣਾ ਤੇ ਜ਼ੋਰ ਕਰਨਾ ਕਿ ਸਾਨੂੰ ਟੋਟੇ ਟੋਟੇ ਕਰਕੇ ਸਿੱਟ ਦੇਣਾ, ਫਿਰ ਆਪਣੇ ਰੋੜਾਂ ਤੇ ਰੋਆਂ ਵਿੱਚ ਐਸਾ ਦਲਣਾ ਕਿ ਸਾਨੂੰ ਖੇਰੂ ਖੇਰੂ ਕਰਕੇ ਕਿਣਕੇ ਕਿਣਕੇ ਕਰ ਸੁੱਟਣਾ। ਇਹਨਾਂ ਕਿਣਕਿਆਂ ਨੇ ਆਖਿਆ, ਇਹ ਠੰਡਾ ਹੈ, ਲੱਭ ਵਾਲਾ ਨਹੀਂ ਲੱਗਦਾ। ਕਹਿੰਦੇ ਹਨ ਕਿ ਆਕਾਸ਼ ਵੀ ਜਾ ਚੜਿਆ ਹੈ ਤੇ ਡੂੰਘੀ ਥਾਈਂ ਵੀ ਜਾਂਦਾ ਹੈ, ਅਰ ਦੂਜਿਆਂ ਨੂੰ ਸੁੱਖ ਦਿੰਦਾ ਹੈ ਤਾਂ ਤੇ ਸਾਨੂੰ ਵੀ ਸੁੱਖ ਦੇਵੇਗੀ। ਆਓ ਇਸ ਦੇ ਆਖੇ ਲੱਗੀਏ, ਜਿੰਦ ਬਣੀਏ। ਇਸ ਅੰਦਰ ਦੇ ਹਨੇਰੇ ਵਿੱਚ ਸਦੀਆਂ ਜਿਸ ਪਾਸੇ ਪਏ ਸੋ ਪਏ ਰਹਿਣ ਦਾ ਛੁਟਕਾਰਾ ਮਿਲੇ। ਜਿੰਦਪਣਾ ਵੇਖੀਏ ਤਾਂ ਸਹੀ ਜੋ ਕੀ ਹੈ, ਚਲੋ ਚਾਲੇ ਤਾਂ ਪਾਈਏ। ਇਹ ਸੁਣ ਕੇ ਵੱਡੇ ਵੱਟੇ ਤੇ ਪੱਥਰ ਤਾਂ ਗੁੱਸੇ ਹੋ ਗਏ ਤੇ ਛੋਟੇ ਕਿਣਕੇ ਤਿਆਰ ਹੋ ਪਏ। ਗੱਲ ਕੀ, ਇੱਕ ਵਾਕ ਨਾ ਹੋਇਆ ਦੋ ਤੜੇ ਹੋ ਗਏ। ਅਗਲੇ ਦਿਨ ਜਾਂ ਪਾਣੀ ਰਮਕੇ ਟੁਰਦਾ ਤੇ ਆਓ ਜਿੰਦ ਬਣ ਜਾਓ ਇਹ ਸੀਟੀ ਵਜਾਉਂਦਾ ਆ ਗਿਆ, ਤਾਂ ਛੋਟੇ ਬਰੀਕ ਕਿਣਕੇ ਤਾਂ ਸੱਤ ਬਚਨ ਕਹਿ ਕੇ ਉਸ ਦੇ ਨਾਲ ਤੁਰ ਪਏ ਤੇ ਵੱਡਿਆਂ ਨੇ ਕਿਹਾ, ਸਾਨੂੰ ਲੋੜ ਨਹੀਂ, ਪਾਣੀ ਨੇ ਗੁੱਸਾ ਨਹੀਂ ਕੀਤਾ। ਵੱਡਿਆਂ ਨੂੰ ਫੇਰ ਸਹੀ ਕਹਿ ਕੇ ਛੋਟਿਆਂ ਨੂੰ ਨਾਲ ਲੈ ਕੇ ਟੁਰ ਪਿਆ। ਹੁਣ ਜਾਂ ਉਹ ਟੁਰਿਆ ਤਾਂ ਉਹ ਕਿਣਕੇ ਲੱਗੇ ਆਪੋ ਵਿੱਚ ਰਗੜੀਣ ਤੇ ਹੋਰ ਨਿੱਕੇ ਹੋਣ, ਰੋਣ ਵਿਚਾਰੇ ਤੇ ਪਛਤਾਉਣ ਕਿ ਅਸਾਂ ਵੱਡਿਆਂ ਦੇ ਆਖੇ ਕਿਉਂ ਨਾ ਮੰਨੇ। ਪਾਣੀ ਨੇ ਉਹਨਾਂ ਨੂੰ ਐਸਾ ਨਿੱਕਾ ਕੀਤਾ, ਆਪਣੇ ਰੂਪ ਵਿੱਚ ਰਲਾ ਲਿਆ। ਕੋਈ ਪਤਾ ਨਾ ਲੱਗੇ ਕਿ ਨਿਹਰਾ ਪਾਣੀ ਹੈ, ਇਸ ਵਿੱਚ ਮਿੱਟੀ ਪੱਥਰ ਤੇ ਧਾਤਾਂ ਦੇ ਡਾਢੇ ਹੀ ਨਿੱਕੇ ਕਿਣਕੇ ਵੀ ਰਲੇ ਹੋਏ ਹਨ। ਇਸ ਤਰ੍ਹਾਂ ਕਰਕੇ ਅੰਤ ਪਾਣੀ ਇੱਕ ਖੇਤ ਵਿੱਚ ਪਹੁੰਚਿਆ, ਜ਼ਮੀਨ ਦੇ ਅੰਦਰ ਵੜ ਗਿਆ। ਅੱਗੇ ਕਿੰਨੇ ਸਾਰੇ ਬੀਜ ਧਰਤੀ ਦੇ ਵਿੱਚ ਥੋੜ੍ਹੀ ਥੋੜ੍ਹੀ ਵਿੱਥ ਤੇ ਪਏ ਸਨ। ਪਾਣੀ ਨੇ ਆ ਕੇ ਆਖਿਆ, ਹੇ ਅੰਕੁਰ ਜੀ, ਆਪ ਬੀਜ ਦੇ ਮੱਠ ਵਿੱਚ ਸਮਾਧੀ ਲਾਈ ਬੈਠੇ ਹੋ, ਮੈਂ ਆਪ ਦੇ ਚਰਨਾਂ ਵਿੱਚ ਜਗਿਆਸੂ ਲੈ ਕੇ ਆਇਆ ਹਾਂ, ਆਪ ਇਹਨਾਂ ਨੂੰ ਚਰਨੀ ਲਾ ਲਵੋ। ਤਾਂ ਅੰਕੁਰਾਂ ਨੇ ਆਖਿਆ, ਇਹ ਪਾਣੀ ਅਸੀਂ ਸਮਾਧੀ ਵਿੱਚ ਹਾਂ ਪਰ ਸੁਖੀ ਹਾਂ, ਸਾਨੂੰ ਖੇਚਲ ਨਾ ਦੇ। ਤਾਂ ਪਾਣੀ ਨੇ ਬਹੁਤ ਮਿੰਨਤਾਂ ਕੀਤੀਆਂ। ਉਹ ਜੋ ਬੀਜ ਦੇ ਉਧਾਲੇ ਕਰੜਾ ਕੋਟ ਸੀ ਉਸ ਵਿੱਚ ਸੁਖੀ ਬੈਠੇ। ਅੰਕੁਰਾਂ ਨੇ ਕਿਹਾ, ਅੱਛਾ ਬਾਈ ਕੱਲ ਦੱਸਾਂਗੇ। ਤਾਂ ਪਾਣੀ ਪਿੱਛੇ ਅਟਕ ਗਿਆ। ਰਾਤ ਨੂੰ ਅੰਕੁਰਾਂ ਦੀ ਪੰਚਾਇਤ ਨੇ ਸਲਾਹ ਗਿਣੀ। ਕਈਆਂ ਨੇ ਜੋ ਬਹੁਤ ਪੱਕੇ ਸਨ ਆਖਿਆ, ਅਸੀਂ ਆਪ ਬਹੁਤ ਸੁਖੀ ਹਾਂ, ਕਿਸੇ ਨਾਲ ਸਾਨੂੰ ਕੀ। ਕਈ ਕੱਚੇ ਸਨ, ਉਹਨਾਂ ਨੇ ਕਿਹਾ, ਮਸਾਂ ਮਸਾਂ ਕੋਈ ਆਇਆ ਸੀ ਪੁੱਛਣ ਵਾਲਾ, ਜੋ ਦਿੰਦਾ ਸੀ ਕਾਲੀ ਨਾਲ ਲੈ ਲੈਣਾ ਸੀ, ਭੁੱਲ ਹੋ ਗਏ। ਇਹਨਾਂ ਜੱਕੂ ਤੱਕਿਆਂ ਵਿੱਚ ਸਨ ਕਿ ਪਾਉਣ ਦੇ ਉਸ ਹਿੱਸੇ ਨੇ ਜੋ ਧਰਤੀ ਵਿੱਚ ਸਮਾਇਆ ਹੋਇਆ ਸੀ। ਅੰਕੁਰਾਂ ਨੂੰ ਆਖਿਆ, ਭੋਲਿਓ ਤੁਸੀਂ ਜਿੰਦ ਹੋ, ਇਹ ਬਾਕੀ ਦਾ ਸਾਰਾ ਬੀਜ ਤੁਹਾਡਾ ਤੋਸ਼ਾ ਹੈ, ਤੁਸੀਂ ਆਪ ਜਿੰਦ ਹੋ, ਮੇਰੇ ਆਖੇ ਲੱਗੋ, ਮੈਂ ਤੁਹਾਨੂੰ ਧਰਤੀ ਤੋਂ ਬਾਹਰ ਲੈ ਚੱਲਾਂ ਤੇ ਦਿਖਾਵਾਂ ਕਿ ਬਾਹਰ ਚਾਨਣੇ ਵਿੱਚ ਤੁਸੀਂ ਕਿਸ ਤਰ੍ਹਾਂ ਲਹਿਰਾਂ ਲੈਂਦੇ ਹੋ। ਇਹ ਜੋ ਜਗਿਆਸੂ ਆਏ ਹਨ ਇਹਨਾਂ ਨੂੰ ਚਰਨੀ ਲਾ ਲਓ, ਇਹ ਤੁਹਾਡੇ ਨਾਲ ਰਲ ਕੇ ਜਾਗ ਪੈਣਗੇ ਤੇ ਆਪਣੀ ਜਿੰਦ ਵੇਖਣਗੇ। ਤੁਸੀਂ ਇਹਨਾਂ ਦੀ ਜਿੰਦ ਨੂੰ ਆਪਣੇ ਵਿੱਚ ਲੈ ਕੇ ਹੋਰ ਉੱਚੀ ਜਿੰਦ ਵਿੱਚ ਆ ਜਾਓਗੇ। ਪਾਉਣ ਦਾ ਇਹ ਉਪਦੇਸ਼ ਸੁਣ ਕੇ ਅਗਲੇ ਦਿਨ ਜਦ ਪਾਣੀ ਆਇਆ ਤਾਂ ਬਹੁਤਿਆਂ ਨੇ ਚਰਨੀ ਲਾ ਲਿਆ ਤੇ ਕਈ ਗੁੱਸੇ ਨਾਲ ਐਸੇ ਲੜੇ ਕਿ ਸੜ ਗਏ, ਕਈ ਟੱਪ ਕੇ ਬਾਹਰ ਆ ਗਏ। ਉਹਨਾਂ ਨੂੰ ਧੁੱਪ ਨੇ ਮਾਰ ਲਿਆ, ਕਈ ਇੰਨੇ ਹੇਠਾਂ ਲੱਥੇ ਕਿ ਫੇਰ ਉੱਠੇ ਨਾ। ਪਰ ਜਿਨ੍ਹਾਂ ਨੇ ਉਪਦੇਸ਼ ਮੰਨਿਆ ਸੀ ਉਹ ਗਿਰਦੇ ਦੇ ਕੋਟ ਨੂੰ ਪਾੜ ਕੇ ਬਾਹਰ ਨਿਕਲੇ। ਉਹਨਾਂ ਨੂੰ ਅੰਦਰ ਜੜ੍ਹਾਂ ਤੇ ਬਾਹਰ ਪੱਤੇ ਨਿਕਲ ਆਏ। ਉਹ ਅੰਦਰ ਖਾਣ ਪੀਣ ਲੱਗ ਪਏ ਤੇ ਬਾਹਰ ਹਵਾ ਪਖਣ ਲੱਗ ਪਏ। ਉਹਨਾਂ ਨੇ ਆਖਿਆ, ਵੇਖੋ ਜੀ, ਪਾਉਣ ਗੁਰੂ ਦੇ ਉਪਦੇਸ਼ ਨੇ ਸਾਨੂੰ ਸੱਚ ਆਖਿਆ ਸੀ, ਤੁਸੀਂ ਜਿੰਦ ਹੋ। ਇਹ ਰੰਗ, ਇਹ ਰੂਪ, ਇਹ ਲਹਿਰੇ, ਇਹ ਚਾਨਣ ਅਸਾਂ ਕਿੱਥੋਂ ਵੇਖਣੇ ਸੀ ਜੋ ਅਸੀਂ ਧਰਤੀ ਤੋਂ ਬਾਹਰ ਆ ਕੇ ਡਿੱਠੇ ਹਨ। ਠੀਕ, ਅਸੀਂ ਜਿੰਦ ਹਾਂ। ਹੁਣ ਪੱਤੇ ਪੱਤੇ, ਟਾਣੀ ਟਾਣੀ, ਫੁੱਲ ਫੁੱਲ ਤੇ ਫਲ ਫਲ ਵਿੱਚ ਉਹ ਕਿਣਕੇ ਜੋ ਪਾਣੀ ਵਿੱਚ ਰਲ ਕੇ ਆਏ ਸੀ ਆਪਣੇ ਪਹਿਲੇ ਰੂਪ ਨੂੰ ਚੇਤੇ ਕਰਨ। ਜਦੋਂ ਰੜੇ ਵਿੱਚ ਮੁਰਦਾ ਪਏ ਸਨ ਤਾਂ ਆਖਣ, ਅਸੀਂ ਸੱਚਮੁੱਚ ਜਿੰਦਾ ਹਾਂ। ਸਾਡੇ ਨਾਲ ਪਾਣੀ ਨੇ ਪਿਤਾ ਵਾਲਾ ਪਿਆਰ ਕੀਤਾ ਹੈ, ਇੱਥੋਂ ਚੁੱਕ ਕੇ ਸਾਨੂੰ ਆਪਣੇ ਵਿੱਚ ਸਮਾਇਆ ਤੇ ਕਿੰਨਾ ਦੇ ਚਰਨੀ ਲਾਇਆ ਤੇ ਹੁਣ ਅਸੀਂ ਇਹਨਾਂ ਦਾ ਰੂਪ ਹੋ ਕੇ ਵਧੇ ਹਾਂ। ਮੌਲੇ ਹਾਂ, ਰਗ ਰਗ ਵਿੱਚ ਰਸ ਰੱਖਦੇ ਹਾਂ, ਝੂਮਦੇ ਤੇ ਆਨੰਦ ਲੈਂਦੇ ਹਾਂ। ਹੁਣ ਮੈਂ ਕੀ ਵੇਖਿਆ, ਸਾਰੇ ਫੁੱਲ ਫਲ ਪੱਤੇ ਆਦਿਕ ਰੋਣ ਲੱਗ ਪਏ ਤੇ ਆਖਣ ਲੱਗੇ, ਸਾਡੀ ਜਿੰਦ ਉੱਡ ਚੱਲੀ ਹੈ। ਤਦ ਉਹਨਾਂ ਨੂੰ ਆਵਾਜ਼ ਆਈ ਕਿ ਨਹੀਂ, ਤੁਸੀਂ ਉੱਚੇ ਹੋਣ ਲੱਗੇ ਹੋ, ਜੀਕੂ ਅੱਗੇ ਹੋਂਦ ਤੋਂ ਮਰ ਕੇ ਜਿੰਦ ਵਿੱਚ ਖਿੜੇ ਸੋ, ਹੁਣ ਜਿੰਦ ਤੋਂ ਮਰ ਕੇ ਜਾਣ ਵਿੱਚ ਖਿੜੋਗੇ। ਪਰ ਉਹ ਨਾ ਸਮਝੇ ਔਰ ਸਹਿਮ ਗਏ। ਇਸ ਵੇਲੇ ਕਈ ਤਰ੍ਹਾਂ ਦੇ ਲੋਕ ਆਏ ਹੋਏ ਸਨ, ਕੋਈ ਚਾਰ ਪੈਰਾਂ ਵਾਲੇ, ਕੋਈ ਦੋ ਪੈਰਾਂ ਵਾਲੇ, ਕੋਈ ਖੰਭਾਂ ਵਾਲੇ, ਕੋਈ ਸਿੱਧੇ ਟੁਰਨ ਵਾਲੇ, ਕੋਈ ਝੁੱਕ ਕੇ ਟੁਰਨ ਵਾਲੇ, ਕੋਈ ਪੱਤਰ ਖਾ ਗਿਆ, ਕੋਈ ਡਾਲਾਂ ਖਾ ਗਿਆ, ਕਿਸੇ ਜੜ੍ਹਾਂ ਖਾ ਲਈਆਂ, ਕੋਈ ਫੁੱਲ ਤੇ ਕੋਈ ਫਲ ਖਾ ਗਿਆ। ਪਰ ਵੇਖੋ, ਉਹਨਾਂ ਦੇ ਅੰਦਰ ਜਾ ਕੇ ਉਹ ਕਿਣਕੇ ਉਹਨਾਂ ਦੇ ਸਰੀਰ ਦਾ ਹਿੱਸਾ ਬਣ ਗਏ। ਔਰ ਜਿੱਥੇ ਬੂਟੇ ਹੋ ਕੇ ਇੱਕ ਥਾਂ ਧਰਤੀ ਵਿੱਚ ਗੱਡੇ ਖਲੋਤੇ ਸਨ, ਇਹ ਦੌੜਨ ਲੱਗ ਪਏ। ਜਿੱਥੇ ਇਹ ਚੁੱਪ ਸਨ, ਜੀਭ ਵਿੱਚ ਅੱਪੜ ਕੇ ਬੋਲਣ ਲੱਗ ਪਏ। ਜਿੱਥੋਂ ਇਹ ਅੰਨੇ ਸਨ, ਅੱਖਾਂ ਵਿੱਚ ਆ ਕੇ ਵੇਖਣ ਲੱਗ ਪਏ। ਜਾਂ ਮੈਂ ਪਰਤ ਕੇ ਦੇਖਿਆ ਤਾਂ ਇਹਨਾਂ ਸਾਰਿਆਂ ਵਿੱਚ ਉਹ ਪਾਣੀ ਪਾਉਣ ਦੀ ਧਰਤੀ ਦੇ ਕਿਣਕੇ ਰੂਪ ਵਟਾ ਕੇ ਸੁਰਜੀਤ ਹੋ ਕੇ ਜਾਨ ਬਣੇ ਫਿਰਦੇ ਸਨ। ਇੱਕ ਤਾਂ ਜਾਨਦਾਰ ਮਨੁੱਖ ਆਪਣੇ ਆਪ ਨੂੰ ਇੱਕ ਜਾਣ ਵਾਲਾ ਸਮਝਦਾ ਹੈ ਤੇ ਉਹ ਆਖਦਾ ਹੈ ਕਿ ਮੈਂ ਜਾਣ ਹਾਂ ਜਾਂ ਮੇਰੇ ਵਿੱਚ ਜਾਣ ਹੈ। ਦੂਜੇ ਮੈਂ ਕੀ ਦੇਖਾਂ ਕਿ ਉਸ ਦੇ ਸਰੀਰ ਦਾ ਹਰੇਕ ਕਿਣਕਾ ਵੀ ਜਿਉਂਦਾ ਹੈ। ਹੁਣ ਮੈਂ ਅਚੰਭਾ ਹੋ ਗਈ ਕਿ ਜਿਸ ਦੁਨੀਆਂ ਨੂੰ ਮੋਈ ਹੋਈ ਪੱਥਰ ਵਾਂਗ ਜੜ ਜਾਣਦੀ ਸਾਂ, ਸਾਰੀ ਦੀ ਸਾਰੀ ਜਿਉਂਦੀ ਹੈ, ਕੋਈ ਕਿਣਕਾ ਵੀ ਜੜ ਨਹੀਂ। ਇਸ ਵੇਲੇ ਇੱਕ ਗਰੀਬ ਦੀ ਆਵਾਜ਼ ਬੋਲੀ, ਭੋਲੀਏ, ਜਿਸ ਤਰ੍ਹਾਂ ਮਿੱਟੀ ਦੇ ਕਿਣਕੇ ਵਿੱਚ ਤੈਨੂੰ ਨਿਰੋਲ ਨਜਿੰਦ ਪਾਸਦੀ ਸੀ, ਇਸੇ ਤਰ੍ਹਾਂ ਕਿਸੇ ਹੋਰ ਸਿਰੇ ਤੇ ਨਿਰੋਲ ਜਿੰਦ ਹੈ। ਵਿਚਕਾਰ ਇੱਕ ਰਸਤਾ ਹੈ ਜੋ ਨਜਿੰਦ ਤੋਂ ਜਿੰਦ ਤੱਕ ਜਾਂਦਾ ਹੈ। ਤੂੰ ਜਿੱਥੇ ਖੜੀ ਹੈ, ਇਹ ਦੋਹਾਂ ਸਿਰਿਆਂ ਦੇ ਵਿਚਕਾਰ ਇਹ ਇੱਕ ਥਾਂ ਹੈ। ਤੂੰ ਪਿੱਛੇ ਇੱਥੋਂ ਤੱਕ ਆਈ ਹੈ, ਅੱਗੇ ਹੋਰ ਪੈਂਡਾ ਹੈ। ਤੂੰ ਟੁਰ ਟੁਰ ਕੇ ਸਵੱਛ ਹੋ ਕੇ ਅਤੇ ਨਿਰੋਲ ਜਿੰਦ ਪਾਸ ਪਹੁੰਚਣਾ ਹੈ, ਪਰ ਤੂੰ ਅਜੇ ਸਮਝਦੀ ਨਹੀਂ। ਮੈਂ ਆਖਿਆ ਮੈਂ ਜਿਉਂਦੀ ਹਾਂ, ਪਰ ਮੇਰੇ ਸਰੀਰ ਦਾ ਹਿੱਸਾ ਜਿਉਂਦਾ ਹੈ, ਇਹ ਨਹੀਂ ਸਮਝਦੀ। ਤਾਂ ਆਵਾਜ਼ ਬੋਲੀ, ਤੂੰ ਆਤਮਾ ਹੈ, ਸਰੀਰ ਆਤਮਾ ਨਹੀਂ, ਪਰ ਹਾਂ ਸਰੀਰ ਵੀ ਤੇਰਾ ਜੜ ਨਹੀਂ, ਜਿਉਂਦਾ ਹੈ। ਪਰ ਸਰੀਰ ਦੇ ਕਿਣਕੇ ਕਿਣਕੇ ਦੀ ਜਿੰਦ ਨੀਵੀਂ ਹੈ ਜੋ ਜੜ ਪਾਸਦੀ ਹੈ। ਫਿਰ ਕਿਸੇ ਕਿਹਾ, ਸੂਰਜ ਆਪਣੇ ਵਿੱਚ ਚਾਨਣ ਦਾ ਅਲਾਂਭਾ ਹੈ। ਸੂਰਜ ਚਾਨਣਾ ਧਰਤੀ ਉੱਤੇ ਮੱਧਮ ਹੈ, ਪਰ ਧਰਤੀ ਉੱਤੇ ਖੁੱਲ੍ਹੇ ਥਾਂ ਨਾਲੋਂ ਪਰਛਾਵੇਂ ਵਿੱਚ ਚਾਨਣਾ ਘੱਟ ਹੈ, ਤੇ ਬੰਦ ਕੋਠੇ ਵਿੱਚ ਹੋਰ ਵੀ ਇਸ ਤੋਂ ਘੱਟ ਹੈ। ਤੂੰ ਤਾਂ ਬੰਦ ਕੋਠੇ ਵਿੱਚ ਆਖਦੀ ਹੈ ਕਿ ਹਨੇਰਾ ਹੈ, ਪਰ ਅਸੀਂ ਆਖਦੇ ਹਾਂ ਚਾਨਣ ਬੰਦ ਕੋਠੜੀ ਵਿੱਚ ਹੀ ਹੈ, ਪਰ ਬਹੁਤ ਥੋੜਾ ਹੈ। ਉਹ ਹਨੇਰਾ ਨਹੀਂ ਪਰ ਅੱਤ ਘਟੀਆ ਚਾਨਣ ਹੈ। ਇਸੇ ਤਰ੍ਹਾਂ ਤੂੰ ਜਾਣ ਹੈ, ਤੇਰੀ ਜਾਣ ਦੇ ਸਾਹਮਣੇ ਤੇਰਾ ਸਰੀਰ ਜੜ ਹੈ, ਪਰ ਉਂਝ ਇਹ ਵੀ ਜੜ ਨਹੀਂ। ਇਸ ਦੇ ਕਿਣਕੇ ਕਿਣਕੇ ਵਿੱਚ ਵੀ ਜਿੰਦ ਹੈ, ਭਾਵੇਂ ਬਹੁਤ ਹੀ ਨੀਵੇਂ ਦਰਜੇ ਦੀ ਹੈ। ਹੁਣ ਮੈਂ ਕੀ ਡਿੱਠਾ ਕਿ ਉਹਨਾਂ ਜਾਣਦਾਰਾਂ ਵਿੱਚ ਇੱਕ ਹਿੱਸਾ ਖੜਾ ਸੀ, ਜਾਂ ਮੈਂ ਚੰਗੀ ਤਰ੍ਹਾਂ ਡਿੱਠਾ ਤਾਂ ਇਹ ਮੇਰੇ ਹੀ ਵਰਗਾ ਮਨੁੱਖ ਸੀ। ਇਸ ਦੇ ਸਰੀਰ ਦੇ ਕਿਣਕੇ ਕਿਣਕੇ ਨੂੰ ਮੈਂ ਡਿੱਠਾ, ਉਸ ਵਿੱਚ ਜਿੰਦ ਸੀ, ਪਰ ਉਹ ਜਿੰਦ ਇਹ ਨਹੀਂ ਆਖ ਸਕਦੀ ਸੀ ਜਾਂ ਜਾਣ ਸਕਦੀ ਸੀ ਕਿ ਮੈਂ ਜਿੰਦ ਹਾਂ। ਪਰ ਇਸ ਮਨੁੱਖ ਵਿੱਚ ਕੁਝ ਹੋਰ ਐਸਾ ਸੀ ਜੋ ਆਖਦਾ ਸੀ ਮੈਂ ਜਿੰਦ ਹਾਂ, ਮੈਂ ਜਾਣ ਹਾਂ। ਔਰ ਉਹ ਆਪਣੇ ਆਪ ਨੂੰ ਮਨੁੱਖ ਸਮਝਦਾ ਸੀ, ਔਰ ਆਪਣੇ ਤੋਂ ਛੁੱਟ ਸਾਰੇ ਕੁਝ ਨੂੰ ਆਪਣੇ ਸਾਹਮਣੇ ਮੁਰਦਾ ਸਮਝਦਾ ਸੀ। ਪਰ ਤਦ ਵੀ ਆਪਣੇ ਸਰੀਰ ਦੇ ਪਾਉਣ ਪਾਣੀ ਧਰਤੀ ਦੇ ਕਿਣਕਿਆਂ ਨੂੰ ਆਪਣੀ ਜਾਣ ਦੇ ਨੇੜੇ ਕੁਛ ਜਿਉਂਦੇ ਜੇ ਸਮਝਦਾ ਸੀ, ਤੇ ਉਂਝ ਪਾਉਣ ਪਾਣੀ ਧਰਤੀ ਨੂੰ ਇਸ ਤੋਂ ਦੂਰ ਤੇ ਜੜ ਜਾਣਦਾ ਸੀ। ਇਸ ਦੇ ਸਰੀਰ ਦੇ ਇਸ ਭੇਦ ਨੂੰ ਸਾਫ ਵੇਖ ਵੇਖ ਕੇ ਮੈਂ ਅਚੰਭਾ ਹੋ ਰਹੀ ਸਾਂ ਕਿ ਕਿਸੇ ਹੋਰ ਮਨੁੱਖ ਨੇ ਇਸ ਮਨੁੱਖ ਨੂੰ ਆ ਕੇ ਆਖਿਆ, ਓਏ ਭੋਲੇ, ਤੂੰ ਤਾਂ ਬੁੱਧ ਹੈ, ਤੂੰ ਕਿਉਂ ਆਪ ਨੂੰ ਨਿਰੇ ਪ੍ਰਾਣ ਤੇ ਜਿੰਦ ਸਮਝਦਾ ਹੈ? ਤੂੰ ਤਾਂ ਨਿਰਾ ਬੁੱਧ ਹੈ, ਜੇ ਤੂੰ ਬੁੱਧ ਹੋ ਜਾਏ ਤਾਂ ਸੁੱਖਾਂ ਨੂੰ ਜੋ ਝੂਠੇ ਹਨ ਛੱਡ ਦੇਵੇਂ। ਤਦ ਉਹ ਰੋ ਪਿਆ, ਔਰ ਉਸ ਜਾਤਾ, ਮੈਂ ਜਿੰਦ ਜਾਣ ਨਹੀਂ ਤਾਂ ਮਰ ਜਾਵਾਂਗਾ। ਜਦੋਂ ਮੌਤ ਤੋਂ ਡਰਿਆ ਤਾਂ ਦੱਸਣ ਵਾਲੇ ਨੇ ਕਿਹਾ, ਸੁਣਿਆ ਪੋਹ ਨਾ ਸਕਿਆ ਕਾਲ, ਪਰ ਮੈਂ ਨਾ ਸਮਝ ਸਕੀ। ਉਸ ਨੇ ਦੱਸਿਆ, ਭੋਲਿਆ, ਤੈਨੂੰ ਮੌਤ ਨਹੀਂ ਮਾਰ ਸਕਦੀ, ਤੂੰ ਤਾਂ ਨਹੁੰ ਤੋਂ ਵਾਲ ਤੱਕ ਜਿੰਦ ਹੈ, ਮਰਦਾ ਕੁਝ ਨਹੀਂ, ਰੂਪ ਵਟਾਉਂਦਾ ਹੈ। ਮੰਨੈ ਸੁਰਤ ਹੋਵੇ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ, ਮੰਨੈ ਮੋਹ ਚੋਟਾ ਨਾ ਖਾਏ, ਮੰਨੈ ਜਮ ਕੈ ਸਾਥ ਨਾ ਜਾਏ, ਐਸਾ ਨਾਮ ਨਿਰੰਜਣ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਮੈਂ ਤਾਂ ਉਸ ਵੇਲੇ ਇਸ ਨੂੰ ਪਛਤੋ ਵਾਂਗੂ ਉਪਰਾ ਜਾਤਾ, ਪਰ ਉਸ ਵੱਡੇ ਮਨੁੱਖ ਨੇ ਕਿਹਾ, ਜੇ ਤੂੰ ਮੰਨ ਲਵੇਂ ਜੋ ਕੁਛ ਤੂੰ ਹੁਣ ਮੈਥੋਂ ਜਾਣਿਆ ਹੈ ਤੇ ਨਾਮ ਨੂੰ ਜਾਣੇ, ਤਾਂ ਤੂੰ ਜਾਣੇਗਾ ਕਿ ਮਰਦਾ ਕੁਝ ਨਹੀਂ। ਸੂਰਤ ਮਨ ਤੇ ਮਨ ਬੁੱਧ ਦੇ ਬੁੱਧ ਸੁੱਧ ਜਾਂ ਸਿੱਧ ਹੋ ਜਾਂਦੀ ਹੈ। ਜੇ ਤੂੰ ਸਰੀਰ ਨੂੰ ਜਾਣਦਾ ਹੈ ਇਹ ਮੁਰਦਾ ਹੈ, ਤਾਂ ਉਹ ਵੀ ਮੁਰਦਾ ਨਹੀਂ, ਆਪਣੇ ਰੰਗ ਵਟਾਉਂਦਾ ਹੈ। ਪਾਉਣ ਪਾਣੀ ਧਰਤੀ ਤੇ ਨਾਨਾ ਰੂਪ ਹਨ ਜੋ ਸੰਜੋਗ ਵਿਜੋਗ ਨਾਲ ਪਲਟੀਂਦੇ, ਬਣਦੇ, ਮੌਲਦੇ, ਫੈਲਦੇ, ਸੁੰਗੜਦੇ, ਸੁੱਕਦੇ ਰਹਿੰਦੇ ਹਨ। ਇਹ ਸੁਣ ਕੇ ਉਸ ਮਨੁੱਖ ਨੂੰ ਦਿਸ ਪਿਆ ਕਿ ਮੈਂ ਬੁੱਧ ਹਾਂ, ਤਾਂ ਉਹ ਬਹੁਤ ਰਾਜ਼ੀ ਹੋਇਆ। ਪਰ ਹੁਣ ਉਹ ਬਾਹਰੋਂ ਚੁੱਪ, ਪਰ ਅੰਦਰੋਂ ਉਸ ਨੂੰ ਆਪਣਾ ਆਪ ਉੱਚਾ ਲੱਗੇ, ਭੁਲੇਖਾ ਘੱਟ ਖਾਵੇ, ਜੀਕੂ ਮੈਂ ਤੀਰ ਮਾਰ ਬੈਠੀ ਤੇ ਮਗਰੋਂ ਪਤਾ ਲੱਗਾ ਜੋ ਮਾੜਾ ਕੀਤਾ ਹੈ, ਜੋ ਪਹਿਲਾਂ ਪਤਾ ਕਰਕੇ ਮਾਰਨਾ ਸੀ, ਹੁਣ ਮੈਂ ਵੇਖਾਂ ਕਿ ਉਸ ਮਨੁੱਖ ਨੂੰ ਪਹਿਲੋਂ ਹੀ ਪਤਾ ਲੱਗ ਜਾਵੇ ਜੋ ਫਲਾਣਾ ਕੰਮ ਮਾੜਾ ਹੈ ਤੇ ਫਲਾਣਾ ਕੰਮ ਚੰਗਾ ਹੈ। ਇਹ ਵੇਖ ਕੇ ਮੈਨੂੰ ਚੇਤੇ ਆ ਗਿਆ ਕਿ ਜੇ ਮੈਨੂੰ ਕਦੇ ਮੇਰਾ ਚੰਗਾ ਮਨੁੱਖ ਇਹ ਆਖਦਾ ਕਿ ਤੂੰ ਬੁੱਧ ਹੈ, ਤਾਂ ਮੈਂ ਵੀ ਇਸ ਮਨੁੱਖ ਵਾਂਗੂ ਰਾਜ਼ੀ ਹੋ ਜਾਂਦੀ। ਪਰ ਅਜੇ ਮੈਂ ਤੱਕ ਹੀ ਰਹੀ ਸਾਂ ਕਿ ਆਵਾਜ਼ ਆਈ, ਤਿੱਥੇ ਕੜੀ ਹੈ ਸੁਰਾਂ ਸਿੱਧਾਂ ਕੀ ਸੁੱਧ। ਮੈਨੂੰ ਫੇਰ ਪਛਤੋ ਲੱਗੀ, ਪਰ ਉਸ ਮਨੁੱਖ ਨੇ ਉਸ ਨੂੰ ਕਿਹਾ, तू बुद्ध नहीं, तू शुद्ध है, सिद्ध है। बुद्ध गुआ ते सिद्ध पा लै। तां उह रोण लगा, जो ऐडा चानना गुआ के मैं हनेरा हो जावांगा। पर रोंदे रोंदे ही वह सिद्ध वाला हो गया। पर उसनू होर गल जिस दा सानू पता भी नहीं पई दिसे। बुद्ध भी जिस गल अगे निकम्मी सी उसनू साब प्रतख हो गया। बुद्ध तां पत्ते दोहा ला के वेखदी सी, कारण ते कारज विचार के थौ लाउंदी सी, पर सिद्ध नू एवें ही सोझी पई आउंदी सी। हुण उह बहुत खुश होया तां सियाणे ने कहा, हे पाउण गुरु, पाणी पिता, धरती माता, काल, ये दिन रात दाई दाया, गर्मी चानन सर्दी हनेरे दी गोद विच खेड़दे होए जिंद दे किणके देख, तू मर मर के किथे आ गया है, तेरी मंजिल मुक चली है। तू हुण दिसण वाले तो देखण वाला होण लग पिया, देख तू आत्मा है। ये कहिंदे उसने एक हथ मारिया ते गाव्या, वेखै विगसै कर विचार, अते वेखो वो आदमी होर दा होर हो गया। मेरियां अखां उस दे चानने रूप नूं तक ना सकियां, सिर चुक गया, मेरी जीभ कन्न ते नेत्र बंद हो गए, ते मैं डर गई, पर इस डर विच मैं खुश होई, रोई नहीं। मैं अजे सुपने विच ही सां, पर अचंबा हो रही सी कि सब कुछ अखां अगों दूर हो गया। चंद दी चाननी सी, इक रड़ा सी, ते मैं सां, पर हुण टुर नहीं रही सां। मैं शरीर समेत उड़ रही सां ते खुश सां, पर ये खुशी कुछ होर तरह दी सी। उहो जिही नहीं सी जिहड़ी मैनू रोज घर विच ते खेडां विच लभदी सी। ये हौली ठंडी मध्यम ते अंदर वार नूं खचीण वाली सी। जां मेरी जाग खुल गई, मैं छेती नाल उठी नहीं, पर अश्चर्य हो गई। तकां ते सोचां, ये सुपना सी जां साफ प्रतख, जां साफ प्रतख कुछ ना दिसिया, तां मैं जाणिया जो ये सुपना सी। और इसे तरह दे दिखाव्यां नूं लोक सुपना कहिंदे हन, पर जिन्ने सुपने मैं सुने सन अक्सर डर ते उदासी दे हुंदे सन, ते मैं सुपने विच्चों खुश उठी सां, उदास सुती सां, ते आनंद उठी सां। जां पूरी होश आ गई तां मंजे तों मध्यम आवाज आ रही सी, जो उदों तां मेरे लई पछतो ही सी, पर अज सारा जीवन उहो ही है। उह है, जत पहारा धीरज सुनियार, अहरण मत वेद हथियार, पौ खला अगन तपताओ, पांडा पाओ अमृत तित टाल, कड़ी है शब्द सच्ची टकसाल, जिनको नदर करम तिनकार, नानक नदरी नदर निहाल।
मैं उठ बैठी, उधर चंगे जी दे बुल बंद हो गए, पर अजे नैन खुले से। मैं पास गई ते तकिया, मैं उस चंगे मनुख दे हथ फड़ ले ते आख्या, कि मैं सचमुच आत्मा हाँ? ता उसने कहा, हाँ। उसने मुस्कुरा के कहा, तू बुद्ध है, तू शुद्ध है, हाँ तू शुद्ध है, तू आत्मा है। मैं कहा, ये तां सुपने विच सुनिया सी, तां वो सुपना नहीं सा प्रतख सी। फिर वो हस के बोले, तिथै सीतो सीता महिमा माह। मैं ना समझी, पर वो बोलिया, तैयार हो जा, तू तीर मारिया सी, तेनू तीर लगेगा, तेरे तीर ने शरीर मारिया सी, जो तीर तेनू लगेगा वो तेनू शरीर तो आत्मा बनाएगा। मैं फिर भी ना समझी, दो घड़िया मगरों कहन लगा, रोना नहीं, रोना शरीर दा कम ते मन दा सुभाव है। बुद्ध नहीं रोंदी, शुद्ध नहीं रोंदी, आत्मा नहीं रोंदा। तू हुण ना रोवी। मैं क्या, मैं कदे नहीं रोई सां, जद मेरा शरीर सां, ते ए भी नहीं सा जानदी कि मैं शरीर हाँ कि कुछ होर। उस अनगहली विच भी कदे अथरू नहीं सिकरे, पर तां रोई हाँ जां तेनू मार बैठी हाँ।
तीर जां तू आख्या है कि तू कुछ होर भी है। कहन लगे होर कुछ होन ने नहीं रुआया, शरीर दे विछोड़े दे डर सहम ने रुआया है। हुण तू इस पै तो पार है, हुण ना रोवी। फिर बोले पर तू अजे रोना है, पर रोण विच रोल ना जावी, सुन मैं टुर जाना है, तू राजी रहो ते वसदी रहो। ये कहना सी कि मेरे नैन भर आए, कलेजा टुट गया, अंधकार छा गया, सुपने दियां गल्लां ते उच्चे माण, मैं शरीर तो उच्ची हां उड गए। चंगे दे दोवे हथ घुट के मैं कहा टुरो ना, जे टुरो ता मैनू नाल लै चलो। कहन लगे मेरा शरीर ता नहीं टुर चलिया, शरीर ता रहेगा इत्थे ही, पर मैं नहीं रहांगा। हकीमा वैदा ने बहुत जोर लाया है, तुसां बहुत सेवा कीती है, मैं तुहाडियां देनियां नहीं दे सकदा, पर मैं हुण जीव नहीं सकदा। मेरे पिछे पंडित दे कहे ते दुख ना करना, जो तुसां पाप कीता है ते मैं बदला लवांगा, तुसां जो कुछ कीता है अनजाने कीता है। मेरे कर्म इसे तरह सन, जे हुण भी तुसी अपने अंदरों पाप दा ख्याल कि मैं तीर मार के पाप कीता है ना कढ सके, ता मैं कहिंदा हां कि मैं तुहानू बख्शिया, माफ कीता। सो निरपै हो जाओ, जो मैं आख्या है तू आत्मा है, ये चेते रखना, पर ये चेते रहना औखेरा है। मैं हुण फेर पुब्बा मार के रोई। सब तो चंगा मनुख जिस दे डिठे बिना मैं एक पल नहीं रह सकती हां, जिस दी सेवा विच सुख है, जिस दी खिच मैनू अपने आप नाल बनी रखती है, जिस दे चंगे लगन ने सब मौजां खेडां सुख रंग भुला दिते हन, वह आखदा है कि मैं मर जाना है। वैद जी कहिंदे सन राजी हो गया है, ये कहिंदे हन मर जाना है, पर वैद तां लोकां वर्गा है, वह की जानदा है। ये सब तो चंगा है ये जानदा है, इस करके जो ये कह रहा है वो ठीक है। हुई मैं बोली मैं नाल ही मरांगी, ओहो तीर छाती विच खोबांगी, तेरी चिखा विच छाल मारांगी। वो चुप कर रहे नैन मीच ले, पर फिर खोले ते बोले तू आत्मा है, ना तीर खोबी ना सड़ी, जिथे मैं जांदा हां तू जे आप नू मारिया तां उत्थे ना आवेंगी, जे मेरे आखे लगी तां जदों तू आपे मरेंगी उत्थे आवेंगी। मैं रो के कहा किकू आवांगी, मैं खेडां ने मुठी, मैं खुशियां ने मुठी, हे चंगिया तू मेरे चिल्ले तो तीर छुट्टन तो पहलों मिल दो। तां बोलिया एक होर आदमी है, आदमियां दा सरदार ते उच्चियां दी सरकार, जो संसार विच सब तो चंगा है, जिसनू मैं ओह कुछ करदा हां जो तू मेरे नाल कीता है, जिसनू प्रेम आखदे हन, जे तू मेरा आखा मन्ने तां ओह तेरे कोल आवेगा, वह मैनू बहुत प्यार करता है, वह तेनू भी प्यार करेगा, पर तेनू सचमुच आत्मा बना देवेगा। मैं जो कुछ कहा है वह पूरा करेगा, वह मेरा साहिब है मैं उसका बंदा हाँ, वह मेरा पिता है मैं दास पुत्र हाँ, तू मेरी सेवा कीती है मेरे नाल प्यार होण करके वह तेरे पास आवेगा, तू जो मैनू प्यार कीता है इसका तेनू इनाम देवेगा, वह इनाम जो राजियां राठां पास नहीं हुंदे। मैं कहा तेथों चंगा कौन है, पर तू जे सब तो चंगा है जो आखदा है मैं मानदी हां कि वह जरूर चंगेरा होवेगा, तू आखदा है कि वह तेनू प्यार करदा है, इस करके मैनू चंगा लग गया है, पर तू पता दे जो मैं भजी उस कोल जावां ते हाड़े कड्डां ते आखां हे मेरे चंगे दे चंगिया, मेरे चंगे दे शरीर नूं बचा दे, जो मैं अपराध कीता है वह इउं बख्शी वे कि सारी उम्र राज राज के सेवा कर लवां ते छिन ना विछड़ा। मैं उस नूं ओह करदी हां जो जिस नूं ओह चंगा प्रेम दसदा है, तुसी भी उस नाल ओह कुछ करदे हो, मेरा जी नहीं करदा कि ओह मरे, तुसी किवें उस नूं मरदा देख सकदे हो, तुसी जो शरीर तों आत्मा बना सकदे हो, शरीर नूं बचा भी सकदे हो। आओ ਤੇ ਸਾਂਝੇ ਪਿਆਰੇ ਨੂੰ ਬਚਾ ਲਓ। ਮੇਰੀ ਇਹ ਭੋਲੇ ਪਿਆਰ ਦੀ ਤ੍ਰਿਖੀ ਤ੍ਰਿਖਾ ਦੇਖ ਕੇ ਚੰਗੇ ਜੀ ਹੱਸ ਪਏ ਤੇ ਬੋਲੇ, ਭੋਲੀਏ, ਉਹਨਾਂ ਦਾ ਪਿਆਰਾ ਇੱਕ ਹੋਰ ਹੈ ਜੋ ਕਦੇ ਸਰੀਰ ਵਿੱਚ ਨਹੀਂ ਆਇਆ, ਜੋ ਸਾਰੇ ਸੰਸਾਰ ਦਾ ਰਚਣਹਾਰ, ਮਾਲਕ, ਪਾਲਕ ਤੇ ਸਿੱਖਿਆ ਦਾਤਾ ਹੈ। ਉਸ ਦੀ ਮਰਜ਼ੀ ਹੈ ਜੋ ਮੈਂ ਹੁਣ ਕੱਲਿਆ ਜਾਵਾਂ। ਆਪਣੇ ਪਿਆਰੇ ਦੀ ਮਰਜ਼ੀ ਵਿੱਚ ਉਹ ਰਾਜ਼ੀ ਹਨ, ਉਹਨਾਂ ਦੀ ਮਰਜ਼ੀ ਵਿੱਚ ਮੈਂ ਰਾਜ਼ੀ ਹਾਂ। ਤੈਨੂੰ ਜੇ ਮੇਰੇ ਨਾਲ ਸੱਚਾ ਪਿਆਰ ਹੈ ਤਾਂ ਮੇਰੀ ਮਰਜ਼ੀ ਵਿੱਚ ਤੂੰ ਰਾਜ਼ੀ ਹੋ। ਮੈਂ ਕਿਹਾ, ਕੀ ਤੁਸੀਂ ਮਰਨੇ ਵਿੱਚ ਖੁਸ਼ ਹੋ? ਤੇ ਕਹਿਣ ਲੱਗੇ, ਪਿਆਰੇ ਦੀ ਮਰਜ਼ੀ ਜਾਣ ਕੇ ਖੁਸ਼ ਹਾਂ। ਮੈਂ ਕਿਹਾ, ਉਹੀ ਰੱਬਾ, ਇਹ ਤਦੇ ਸਭ ਤੋਂ ਚੰਗਾ ਹੈ। ਸਾਰਾ ਜਹਾਨ ਮੌਤ ਤੋਂ ਡਰਦਾ ਹੈ, ਇਹ ਮੌਤ ਵਿੱਚ ਵੀ ਖੁਸ਼ ਹੈ। ਮੈਂ ਕਿਹਾ, ਤੁਸੀਂ ਕਿਉਂ ਨਹੀਂ ਡਰਦੇ? ਆਖਣ ਲੱਗੇ, ਮਰਦਾ ਕੁਛ ਨਹੀਂ, ਦੇਹ ਮਿੱਟੀ ਵਿੱਚ ਚਲੀ ਜਾਂਦੀ ਹੈ। ਆਤਮਾ ਜੋ ਮੈਂ ਹਾਂ, ਸੱਚਖੰਡ ਵਿੱਚ ਖੁਸ਼ੀਆਂ ਮਾਣਦਾ ਹੈ। ਮੈਂ ਆਪਣੇ ਪਿਆਰੇ ਦੇ ਚਰਣਾਂ ਵਿੱਚ ਜਾਣਾ ਹੈ, ਇਸ ਕਰਕੇ ਮੈਂ ਰੋਂਦਾ ਨਹੀਂ, ਖੁਸ਼ ਹਾਂ। ਤੈਨੂੰ ਆਪਣੇ ਪਿਆਰੇ ਦਾ ਪਿਆਰਾ ਆ ਮਿਲੇਗਾ, ਤੂੰ ਵੀ ਨਾ ਰੋ, ਖੁਸ਼ ਹੋ। ਤੇ ਜੇ ਤੂੰ ਰੋਈ ਤਾਂ ਮੈਂ ਤੇਰੇ ਨਾਲ ਖੁਸ਼ ਨਹੀਂ ਹੋਵਾਂਗਾ। ਇਹ ਸੁਣ ਕੇ ਮੈਂ ਡਰੀ ਤੇ ਕੰਬੀ ਤੇ ਕਿਹਾ, ਤੇਰਾ ਪਿਆਰਾ ਮੈਨੂੰ ਤੇਰੇ ਵਰਗਾ ਲੱਗੇਗਾ? ਕਹਿਣ ਲੱਗੇ, ਹੁਣ ਜੋ ਕੁਛ ਮੇਰੇ ਵਿੱਚ ਤੈਨੂੰ ਪਿਆਰਾ ਲੱਗਾ ਹੈ ਉਹ ਹੈ। ਮੈਂ ਮਨੁੱਖ ਵਰਗਾ ਹਾਂ, ਪਰ ਮੇਰੇ ਵਿੱਚ ਉਹ ਹੈ ਜੋ ਚੰਗਾ ਹੈ ਤੇ ਤੈਨੂੰ ਪਿਆਰਾ ਪਿਆ ਲੱਗਦਾ ਹੈ। ਹਾਂ, ਉਹ ਤੈਨੂੰ ਪਿਆਰਾ ਜ਼ਰੂਰ ਲੱਗੇਗਾ, ਉਹ ਹੈ ਹੀ ਸਾਰਾ ਪਿਆਰ। ਉਹ ਤੈਨੂੰ ਪਿਆਰ ਕਰੇਗਾ ਵੀ, ਪਰ ਉਹ ਮਿਲੇਗਾ ਤਾਂ ਜੇ ਤੂੰ ਦਿਨ ਰਾਤ ਇੱਕ ਕੰਮ ਕਰੇਂਗੀ। ਮੈਂ ਕਿਹਾ, ਕੀ? ਕਹਿਣ ਲੱਗੇ, ਤੁਰਦੇ ਫਿਰਦੇ, ਉੱਠਦੇ ਬੈਠਦੇ, ਹਰ ਵੇਲੇ ਵਾਹਿਗੁਰੂ ਵਾਹਿਗੁਰੂ ਆਖਦੀ ਰਹੀ। ਇਹ ਆਖ ਕੇ ਬੁੱਲ ਮੀਟ ਲਏ, ਅੱਖਾਂ ਬੰਦ ਹੋ ਗਈਆਂ। ਪਲ ਕੁ ਮਗਰੋਂ ਵਾਹਿਗੁਰੂ ਦੀ ਆਵਾਜ਼ ਕਿੰਨੀ ਵੇਰ ਆਈ, ਨੇਤਰ ਅਚਰਜ ਢੰਗ ਨਾਲ ਖੁੱਲੇ ਤੇ ਮਿਟ ਗਏ। ਮੈਂ ਜਾਤਾ ਸੌਂ ਗਏ ਹਨ, ਹੁਣ ਦਿਨ ਹੋ ਗਿਆ। ਮਾਂ ਆ ਗਈ ਤੇ ਚੰਗੇ ਵੱਲ ਤੱਕ ਕੇ ਬੋਲੀ, ਬੱਚੀਏ, ਇਹ ਤਾਂ ਮਰ ਗਿਆ ਹੈ। ਮੇਰੀ ਚੀਕ ਨਿਕਲ ਗਈ, ਰੋ ਪਈ, ਪਰ ਕਿਸੇ ਨੇ ਕੰਨ ਵਿੱਚ ਕਿਹਾ, ਜੇ ਤੂੰ ਰੋਈ ਤਾਂ ਮੈਂ ਖੁਸ਼ ਨਹੀਂ ਹੋਵਾਂਗਾ। ਫਿਰ ਮੈਨੂੰ ਡਰ ਆਇਆ, ਸਹਿਮੀ, ਸੰਗ ਰੁਕ ਗਿਆ ਕਿ ਇਹ ਮਰਿਆ ਨਹੀਂ। ਫਿਰ ਚੇਤਾ ਆਇਆ ਕਿ ਪਿਆਰੇ ਦਾ ਪਿਆਰਾ ਆਵੇਗਾ। ਫਿਰ ਚੇਤਾ ਆਇਆ ਕਿ ਜੇ ਵਾਹਿਗੁਰੂ ਕਹਾਂਗੀ ਤਾਂ ਆਵੇਗਾ। ਸੋ ਮੈਂ ਚੁੱਪ ਕਰ ਗਈ ਤੇ ਵਾਹਿਗੁਰੂ ਵਾਹਿਗੁਰੂ ਕਰਨ ਲੱਗ ਪਈ। ਰੋਣ ਆਵੇ, ਗੱਚ ਚੜ੍ਹੇ, ਕਲੇਜਾ ਟੁੱਟੇ, ਹੱਥ ਤੀਰ ਵੱਲ ਜਾਵੇ, ਪਰ ਫਿਰ ਪਿਆਰੇ ਦਾ ਹੁਕਮ ਚੇਤੇ ਆ ਜਾਵੇ ਤੇ ਮੈਂ ਪਿਆਰੇ ਦੇ ਪਿਆਰੇ ਨੂੰ ਆਪਣੇ ਅੰਦਰ ਹੀ ਅੰਦਰ ਵਾਹਿਗੁਰੂ ਵਾਹਿਗੁਰੂ ਹੀ ਕਰਕੇ ਆਵਾਜ਼ਾਂ ਮਾਰਨ ਲੱਗ ਜਾਵਾਂ। ਇਸ ਤਰ੍ਹਾਂ ਦੁੱਖ, ਰੰਜ ਤੇ ਉਸ ਦਾ ਆਖਿਆ ਮੰਨਣ ਦੇ ਯਤਨ ਵਿੱਚ ਦਿਲੋ ਦਿਲ ਧੱਕੇ ਤੋੜੇ ਖਾਂਦਿਆਂ ਉਸ ਤੋਂ ਚੰਗੇ, ਸਭ ਤੋਂ ਪਿਆਰੇ ਦਾ ਸਰੀਰ ਸੰਸਕਾਰ ਦਿੱਤਾ। ਤਦੋਂ ਇਹ ਪਤਾ ਲੱਗਾ ਕਿ ਇਹ ਕਿਸ ਦੇਸ਼ ਦਾ ਸੀ, ਕਿਉਂ ਆਇਆ ਸੀ, ਕਿਸ ਸੁਲੱਖਣੀ ਮਾਂ ਤੇ ਭਾਗਾਂ ਭਰੇ ਪਿਓ ਦਾ ਪੁੱਤ ਸੀ। ਮੇਰੀ ਅੰਮੀ ਤੇ ਬਾਪੂ ਜੀ ਨੂੰ ਬੜਾ ਡਰ ਸੀ ਕਿ ਇਸ ਚੰਗੇ ਮਨੁੱਖ ਦੇ ਮਰ ਜਾਣ ਦੇ ਦੁੱਖ ਵਿੱਚ ਕਾਕੀ ਮਰ ਹੀ ਨਾ ਜਾਵੇ, ਪਰ ਮੇਰੇ ਧੀਰਜ ਨੂੰ ਵੇਖ ਕੇ ਉਹ ਹੈਰਾਨ ਤੇ ਖੁਸ਼ ਸਨ।